ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਸ਼ਰਨਾਰਥੀਆਂ ਲਈ ਸਥਾਈ ਨਾਗਰਿਕਤਾ ਹਾਸਲ ਕਰਨ ਲਈ ਇੱਕ ਦਹਾਕੇ ਤੋਂ ਵੱਧ ਸਮੇਂ ਦੀ ਉਡੀਕ ਹੋਈ ਖਤਮ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਐਬਰੀਜਨੀ ਭਾਈਚਾਰੇ ਤੋਂ ਮੰਗੀ ਮਾਫ਼ੀ। ਅਤੇ ਖੇਡਾਂ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰੇ ਟੈਸਟ ਮੈਚ ਵਿੱਚ ਫੇਰਬਦਲ, ਹੁਣ ਧਰਮਸ਼ਾਲਾ ਦੀ ਬਜਾਏ ਇੰਦੌਰ ਦੀ ਪਿੱਚ ਤੇ ਹੋਵੇਗਾ ਮੈਚ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਵਿਰੋਧੀ ਧਿਰ ਦਾ ਕਹਿਣਾ ਏ ਕਿ ਅਸਥਾਈ ਸੁਰੱਖਿਆ ਵੀਜ਼ਾ ਅਤੇ ਸੇਫ ਹੈਵਨ ਐਂਟਰਪ੍ਰਾਈਜ਼ ਵੀਜ਼ਾ ਧਾਰਕਾਂ ਨੂੰ ਸਥਾਈ ਰੈਜ਼ੋਲਿਊਸ਼ਨ ਆਫ ਸਟੇਟਸ ਵੀਜ਼ਾ ਲਈ ਅਰਜ਼ੀ ਦੇਣ ਦੇ ਯੋਗ ਬਣਾਉਣ ਦੇ ਸੰਘੀ ਸਰਕਾਰ ਦੇ ਫੈਸਲੇ ਨਾਲ ਲੋਕ ਤਸਕਰਾਂ ਲਈ ਮੁੜ ਦਰਵਾਜ਼ਾ ਖੁੱਲ੍ਹ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਦਾ ਕਹਿਣਾ ਏ ਕਿ ਇਨ੍ਹਾਂ ਖਾਸ ਵੀਜ਼ਾ ਧਾਰਕਾਂ ਨੇ 10 ਸਾਲਾਂ ਦੀ ਅਨਿਸ਼ਚਿਤਤਾ ਦਾ ਸਾਹਮਣਾ ਕੀਤਾ ਏ ਅਤੇ ਇਸ ਅਨਿਸ਼ਚਿਤਤਾ ਨੂੰ ਦੂਰ ਕੀਤਾ ਜਾ ਰਿਹਾ ਏ। ਇਹ ਵਚਨਬੱਧਤਾ ਸਿਰਫ ਉਨ੍ਹਾਂ ਵਿਅਕਤੀਆਂ ਤੇ ਲਾਗੂ ਹੁੰਦੀ ਹੈ ਜੋ ਓਪਰੇਸ਼ਨ ਸੋਵਰਨ ਬਾਰਡਰਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਦਾਖਲ ਹੋਏ ਸਨ। ਇਸ ਫੈਸਲੇ ਦਾ ਅਸਰ ਲਗਭਗ 19,000 ਅਸਥਾਈ ਵੀਜ਼ਾ ਧਾਰਕਾਂ ਤੇ ਪਵੇਗਾ। ਪਰ ਸ਼ੈਡੋ ਹੋਮ ਅਫੇਅਰਸ ਦੇ ਬੁਲਾਰੇ ਕੈਰਨ ਐਂਡਰਿਊਜ਼ ਨੇ ਰੇਡੀਓ 2GB ਨੂੰ ਦੱਸਿਆ ਕਿ ਇਸ ਨਾਲ ਗਲਤ ਸੰਦੇਸ਼ ਭੇਜਿਆ ਜਾ ਰਿਹਾ ਹੈ।
They will be able to convince people that it is worth the risk. Now, as I've said, one a month since Labor's been in government, that's the number of boats that are being turned back from Australia. What is Labor going to do when there's an armada heading this way?
ਸਿਡਨੀ ਵਿੱਚ ਰੋਹਿੰਗੀਆ ਭਾਈਚਾਰੇ ਤੋਂ 20 ਸਾਲਾ ਵਿਦਿਆਰਥੀ ਅਸਮਾ ਨਾਇਮ ਉੱਲਾ ਆਪਣੇ ਭਾਈਚਾਰੇ ਵਿੱਚ ਰੋਹਿੰਗੀਆ ਬੋਲਣ ਵਾਲੀ ਪਹਿਲੀ ਮਹਿਲਾ ਡਾਕਟਰ ਬਣਨ ਦੀ ਉਮੀਦ ਰੱਖਦੀ ਹੈ। ਅਸਥਾਈ ਸੁਰੱਖਿਆ ਵੀਜ਼ਾ ਸ਼ਰਤਾਂ ਨੇ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਸਰਕਾਰੀ ਵਿੱਤੀ ਸਹਾਇਤਾ ਤੱਕ ਪਹੁੰਚ ਦੀ ਉਸਦੀ ਯੋਗਤਾ ਨੂੰ ਰੋਕ ਦਿੱਤਾ ਸੀ। ਉਸਦਾ ਕਹਿਣਾ ਹੈ ਕਿ ਉਹ 10 ਸਾਲਾਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ।
Today is a very happy day for me because I finally feel hopeful after such a long time because there's finally a chance for a Rohingya speaking female to become a doctor in Australia, and I think that opens up for more people to be inspired in my community to, you know, step up and also go work towards their own goals that they have, you know, held back for so long because of their visa restrictions.
ਉਧਰ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ 2008 ਵਿੱਚ ਸਾਬਕਾ ਪ੍ਰਧਾਨ ਮੰਤਰੀ ਕੇਵਨ ਰੱਡ ਦੇ ਰਾਸ਼ਟਰੀ ਮੁਆਫੀਨਾਮਾ ਭਾਸ਼ਣ ਤੇ ਵਾਕਆਊਟ ਕਰਨ ਲਈ ਸਟੋਲਨ ਜਨਰੇਸ਼ਨਸ ਦੇ ਮੈਂਬਰਾਂ ਤੋਂ ਸਿੱਧੇ ਤੌਰ ਤੇ ਮਾਫ਼ੀ ਮੰਗੀ ਹੈ। ਅੱਜ ਰਾਸ਼ਟਰੀ ਮੁਆਫੀ ਦੀ 15ਵੀਂ ਵਰ੍ਹੇਗੰਢ ਹੈ ਜਿਸ ਵਿੱਚ ਫੈਡਰਲ ਸਰਕਾਰਾਂ ਦੁਆਰਾ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਦਿੱਤੇ ਦੁੱਖਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਸ਼੍ਰੀ ਡਟਨ ਉਸ ਭਾਸ਼ਣ ਤੋਂ ਬਾਹਰ ਚਲੇ ਗਏ ਸਨ ਜਿਸ ਲਈ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਵੀ ਮਾਫ਼ੀ ਮੰਗੀ ਹੈ। ਅੱਜ ਸੰਸਦ ਵਿੱਚ ਬੋਲਦਿਆਂ ਸ਼੍ਰੀ ਡਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫੈਸਲੇ ਤੇ ਬੇਹੱਦ ਅਫਸੋਸ ਹੈ।
I failed to grasp at the time the symbolic significance to the stolen generation of the apology. It was right for Prime Minister Rudd to make the apology in 2008. It's right that we recognise the anniversary today. It's right that the government continues its efforts, and in whatever way possible, we support that bipartisan effort.
ਕੈਥਲਿਨ ਫੋਲਬਿਗ ਨੂੰ ਉਸਦੇ 4 ਬੱਚਿਆਂ ਦੀ ਮੌਤ ਲਈ ਦੋਸ਼ੀ ਠਹਿਰਾਉਣ ਦੀ ਜਾਂਚ ਵਿਗਿਆਨਕ ਸਬੂਤਾਂ ਅਤੇ ਡਾਇਰੀਆਂ ਦੀ ਜਾਂਚ ਕਰਨ ਲਈ ਦੁਬਾਰਾ ਸ਼ੁਰੂ ਹੋਵੇਗੀ, ਜਿਨ੍ਹਾਂ ਨੇ ਉਸ ਨੂੰ ਸ਼ੁਰੂਆਤੀ ਤੌਰ ਤੇ ਦੋਸ਼ੀ ਠਹਿਰਾਉਣ ਵਿੱਚ ਭੂਮਿਕਾ ਨਿਭਾਈ ਸੀ। 19 ਦਿਨਾਂ ਤੋਂ 18 ਮਹੀਨਿਆਂ ਦੀ ਉਮਰ ਦੇ ਬੱਚੇ ਸਾਰੇ ਇੱਕ ਦਹਾਕੇ ਦੇ ਦੌਰਾਨ ਵੱਖੋ ਵੱਖਰੇ ਤੌਰ ਤੇ ਮਾਰੇ ਗਏ ਸਨ ਅਤੇ ਫੋਲਬਿਗ ਨੂੰ 2003 ਵਿੱਚ ਉਨ੍ਹਾਂ ਮੌਤਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਨਿਊ ਸਾਊਥ ਵੇਲਜ਼ ਦੀ ਗਵਰਨਰ ਮਾਰਗਰੇਟ ਬੇਜ਼ਲ ਨੇ ਪਿਛਲੇ ਸਾਲ ਮਈ ਵਿੱਚ ਵਿਗਿਆਨੀਆਂ ਦੀ ਇੱਕ ਪਟੀਸ਼ਨ ਤੋਂ ਬਾਅਦ ਇੱਕ ਨਵੀਂ ਜਾਂਚ ਦਾ ਹੁਕਮ ਦਿੱਤਾ ਸੀ। ਜਿਸ ਵਿੱਚ ਫੋਲਬੇਗ ਅਤੇ ਉਸ ਦੀਆਂ ਦੋ ਮ੍ਰਿਤਕ ਧੀਆਂ ਵਿੱਚ ਪਛਾਣੇ ਗਏ ਜੈਨੇਟਿਕ ਰੂਪਾਂ ਦੇ ਆਲੇ ਦੁਆਲੇ ਨਵੇਂ ਸਬੂਤ ਦਿੱਤੇ ਜਾਣ ਦੇ ਮੱਦੇਨਜ਼ਰ ਮਾਮਲੇ ਦੀ ਮੁੜ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ। ਪਹਿਲੀ ਸੁਣਵਾਈ ਬਲਾਕ ਪਿਛਲੇ ਸਾਲ ਨਵੰਬਰ ਵਿੱਚ ਹੋਈ ਸੀ ਅਤੇ ਫਰਵਰੀ 2023 ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਦੂਜਾ ਸੁਣਵਾਈ ਬਲਾਕ ਦਿਲ ਅਤੇ ਜੈਨੇਟਿਕ ਸਬੂਤਾਂ ਦੇ ਨਾਲ ਨਾਲ ਮਨੋਵਿਗਿਆਨ ਅਤੇ ਫੋਲਬੇਗ ਦੀਆਂ ਡਾਇਰੀਆਂ ਨਾਲ ਸੰਬੰਧਿਤ ਹੋਰ ਸਬੂਤਾਂ ਦੀ ਜਾਂਚ ਕਰੇਗਾ। ਅੰਤਰਰਾਸ਼ਟਰੀ ਖਬਰਾਂ ਦੀ ਗੱਲ ਕਰੀਏ ਤਾਂ ਟ੍ਰੋਪੀਕਲ ਚੱਕਰਵਾਤ ਗੈਬਰੀਅਲ ਦੇਸ਼ ਵਿੱਚੋਂ ਲੰਘ ਰਿਹਾ ਹੋਣ ਕਰਕੇ ਨਿਊਜ਼ੀਲੈਂਡ ਦਾ ਉੱਤਰੀ ਐਡੀਲੇਡ ਇੱਕ ਦਿਨ ਤੋਂ ਵੱਧ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਤਿਆਰੀ ਕਰ ਰਿਹਾ ਏ। ਪੰਜ ਖੇਤਰ ਹੁਣ ਐਮਰਜੈਂਸੀ ਘੋਸ਼ਣਾਵਾਂ ਦੀ ਸਥਾਨਕ ਸਥਿਤੀ ਦੇ ਅਧੀਨ ਨੇ ਅਤੇ ਉੱਪਰਲੇ ਉੱਤਰੀ ਟਾਪੂ ਵਿੱਚ ਲਗਭਗ 50,000 ਘਰ ਅਤੇ ਕਾਰੋਬਾਰ ਬਿਜਲੀ ਤੋਂ ਸੱਖਣੇ ਨੇ। ਤੂਫਾਨ ਨੇ ਉੱਤਰੀ ਟਾਪੂ ਦੇ ਪੂਰਬੀ ਤੱਟ ਤੇ ਕੋਰੋਮੰਡਲ ਪ੍ਰਾਇਦੀਪ ਵਿੱਚ ਪਹਿਲਾਂ ਹੀ ਹਫੜਾ ਤਫੜੀ ਮਚਾ ਦਿੱਤੀ ਹੈ ਅਤੇ ਐਮਰਜੈਂਸੀ ਸੇਵਾਵਾਂ ਸੜਕਾਂ ਦੇ ਵਿਆਪਕ ਨੁਕਸਾਨ ਨੂੰ ਦੂਰ ਕਰਨ ਲਈ ਕੰਮ ਕਰ ਰਹੀਆਂ ਨੇ। ਅੱਜ ਦੁਪਹਿਰ ਅਤੇ ਰਾਤ ਭਰ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਏ। ਟਨੇਸਮ ਕੋਰੋਮੰਡਲ ਸਿਵਲ ਡਿਫੈਂਸ ਕੰਟਰੋਲਰ ਗੈਰੀ ਟੋਲਰ ਨੇ ਰੇਡੀਓ ਨਿਊਜ਼ ਟਾਕ ZB ਨੂੰ ਦੱਸਿਆ ਕਿ ਖੇਤਰ ਵਿੱਚ ਤੂਫਾਨ ਤੋਂ ਬਾਹਰ ਨਿਕਲਣ ਲਈ ਸ਼ਾਇਦ 36 ਘੰਟੇ ਬਾਕੀ ਨੇ।
It's been a tough year, you know, having our fifth storm since November. It's pretty tough. We are on one knee. I mean, you've got to be really honest. The whole of the Coromandel has had a battering.
ਤੁਰਕੀ ਅਤੇ ਸੀਰੀਆ ਵਿੱਚ ਆਏ ਵੱਡੇ ਭੂਚਾਲ ਤੋਂ ਲਗਭਗ ਇੱਕ ਹਫ਼ਤੇ ਬਾਅਦ ਕਰਮਚਾਰੀਆਂ ਨੇ ਮਲਬੇ ਵਿੱਚੋਂ ਹੋਰ ਬਚੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਏ। ਦੂਰ ਦੁਰਾਡੇ ਦੇ ਇਲਾਕਿਆਂ ਤੋਂ ਹੋਰ ਬਚੇ ਹੋਏ ਲੋਕਾਂ ਨੂੰ ਲੱਭਣ ਦੀਆਂ ਵੱਧ ਰਹੀਆਂ ਸੰਭਾਵਨਾਵਾਂ ਦੇ ਨਾਲ ਸੋਮਵਾਰ ਦੇ ਭੂਚਾਲ ਅਤੇ ਵੱਡੇ ਝਟਕਿਆਂ ਤੋਂ ਦੋਵਾਂ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 33,000 ਨੂੰ ਪਾਰ ਕਰ ਗਈ ਹੈ ਅਤੇ ਵਧਦੀ ਜਾ ਰਹੀ ਹੈ। ਤੁਰਕੀ ਵਿੱਚ 1939 ਤੋਂ ਬਾਅਦ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਭੂਚਾਲ ਹੈ। ਦੱਖਣੀ ਤੁਰਕੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਇੱਕ ਕੇਂਦਰੀ ਜ਼ਿਲ੍ਹੇ ਵਿੱਚ ਕਾਰੋਬਾਰੀ ਮਾਲਕਾਂ ਦੁਆਰਾ ਲੁਟੇਰਿਆਂ ਦੁਆਰਾ ਵਪਾਰਕ ਸਮਾਨ ਚੋਰੀ ਹੋਣ ਦੀ ਰਿਪੋਰਟ ਕਰਨ ਤੋਂ ਬਾਅਦ ਅਧਿਕਾਰੀ ਵਿਵਸਥਾ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਦੂਜੇ ਸ਼ਹਿਰਾਂ ਤੋਂ ਆਏ ਵਸਨੀਕਾਂ ਅਤੇ ਸਹਾਇਤਾ ਕਰਮਚਾਰੀਆਂ ਨੇ ਵਿਗੜਦੀ ਹੋਈ ਸੁਰੱਖਿਆ ਸਥਿਤੀ ਦਾ ਵਰਣਨ ਕੀਤਾ ਏ ਅਤੇ ਕਾਰੋਬਾਰਾਂ ਦੇ ਵਿਆਪਕ ਖਾਤਿਆਂ ਅਤੇ ਢਹਿ ਢੇਰੀ ਹੋਏ ਘਰਾਂ ਨੂੰ ਲੁੱਟਿਆ ਜਾ ਰਿਹਾ ਏ। ਆਸਟ੍ਰੇਲੀਅਨ ਨਾਗਰਿਕ ਅਤੇ ਸਾਬਕਾ ਅਮਰੀਕੀ ਮਰੀਨ ਪਾਇਲਟ ਡੈਨੀਅਲ ਡੂਗਨ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਦਾ ਕਹਿਣਾ ਏ ਕਿ ਅਧਿਕਾਰੀ ਉਸ ਦੇ ਮੁਵੱਕਿਲ ਦੇ ਬਚਾਅ ਲਈ ਮਹੱਤਵਪੂਰਨ ਦਸਤਾਵੇਜ਼ ਨਹੀਂ ਸੌਂਪ ਰਹੇ। ਡੂਗਨ ਤੇ ਚੀਨੀ ਲੜਾਕੂ ਪਾਇਲਟਾਂ ਨੂੰ ਆਪਣੇ ਜਹਾਜ਼ਾਂ ਨੂੰ ਏਅਰਕ੍ਰਾਫਟ ਕੈਰੀਅਰ ਤੇ ਉਤਾਰਨ ਦੀ ਸਿਖਲਾਈ ਦੇਣ ਦਾ ਦੋਸ਼ ਹੈ। ਇਹ ਹਥਿਆਰਾਂ ਦੀ ਤਸਕਰੀ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਏ। ਸੰਯੁਕਤ ਰਾਜ ਅਮਰੀਕਾ ਦੁਗਨ ਨੂੰ ਸਪੁਰਦ ਕਰਨਾ ਚਾਹੁੰਦਾ ਏ ਪਰ ਉਸਨੇ ਆਪਣੀ ਨਿਰਦੋਸ਼ਤਾ ਬਣਾਈ ਰੱਖੀ ਹੈ। ਉਸ ਦੇ ਵਕੀਲ ਡੈਨਿਸ ਮਿਰਾਲਿਸ ਦਾ ਕਹਿਣਾ ਏ ਕਿ ਹਵਾਲਗੀ ਦੀ ਸੁਣਵਾਈ ਦੀ ਪ੍ਰਕਿਰਤੀ ਦੇ ਕਾਰਨ ਬਚਾਅ ਪੱਖ ਨੇ ਕੁਝ ਮਹੱਤਵਪੂਰਨ ਦਸਤਾਵੇਜ਼ ਨਹੀਂ ਦੇਖੇ ਹਨ।
We don't have all of the evidence. We have allegations and assertions. It should be remembered that Mr. Duggan is presumed to be innocent under US law, is presumed to be innocent under Australian law. Mr. Duggan's response to the allegations are that he will defend those allegations if needed to be in a court in the US, and he disputes what's contained in the material that we've seen to date.
ਇਸ ਮਾਮਲੇ ਦੀ ਸੁਣਵਾਈ ਹੁਣ ਅਗਲੇ ਮਹੀਨੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਿਡਨੀ ਵਿੱਚ ਟਰਾਂਸਮਿਸ਼ਨ ਮਿਊਜ਼ੀਕਲ ਫੈਸਟੀਵਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ 26 ਸਾਲਾ ਵਿਅਕਤੀ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਸਿਡਨੀ ਸ਼ੋਅ ਗਰਾਊਂਡਸ ਤੇ ਵੱਡੇ ਪੈਮਾਨੇ ਦੇ ਇਨਡੋਰ ਫੈਸਟੀਵਲ ਵਿੱਚ ਲਗਭਗ 18,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਸੀ। ਉਨ੍ਹਾਂ ਵਿੱਚੋਂ 12 ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸੰਬੰਧਿਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 7 ਨੂੰ ਇੰਟੂਬੇਸ਼ਨ ਦੀ ਲੋੜ ਪਈ ਹੈ। ਪੁਲਿਸ ਨੂੰ ਐਤਵਾਰ ਸਵੇਰੇ 1:30 ਦੇ ਕਰੀਬ ਹਸਪਤਾਲ ਪਹੁੰਚਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਕਰਨ ਲਈ ਬੈਂਕਸਟਾਊਨ ਹਸਪਤਾਲ ਵਿੱਚ ਬੁਲਾਇਆ ਗਿਆ ਸੀ। ਪੁਲਿਸ ਦਾ ਕਹਿਣਾ ਏ ਕਿ ਉਨ੍ਹਾਂ ਨੇ 19 ਤੋਂ 33 ਸਾਲ ਦੀ ਉਮਰ ਦੇ 6 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਜੁਰਮਾਂ ਵਿੱਚ ਗ੍ਰਿਫਤਾਰ ਕੀਤਾ ਏ ਅਤੇ ਦੋਸ਼ ਲਗਾਏ ਗਏ ਨੇ। 100 ਸਾਲਾਂ ਵਿੱਚ ਸਵੋਨ ਨਦੀ ਵਿੱਚ ਸ਼ਾਰਕ ਦੇ ਪਹਿਲੇ ਘਾਤਕ ਹਮਲੇ ਨਾਲ ਇੱਕ ਕਿਸ਼ੋਰ ਦੀ ਮੌਤ ਹੋ ਜਾਣ ਤੋਂ ਬਾਅਦ ਪਰਥ ਦੀ ਇਹ ਨਦੀ ਜਲਦ ਹੀ ਕਈ ਸ਼ਾਰਕ ਰੁਕਾਵਟਾਂ ਦਾ ਘਰ ਬਣ ਸਕਦੀ ਹੈ। ਸਟੈਲਾ ਬੇਰੀ ਫ੍ਰੀਮੈਂਟਲ ਟ੍ਰੈਫਿਕ ਬ੍ਰਿਜ ਦੇ ਨੇੜੇ ਤੈਰਾਕੀ ਕਰ ਰਹੀ ਸੀ ਜਦੋਂ ਉਹ 4 ਫਰਵਰੀ ਨੂੰ ਇੱਕ ਘਾਤਕ ਹਮਲੇ ਦਾ ਸ਼ਿਕਾਰ ਹੋ ਗਈ। ਪੁਲਿਸ, ਪੈਰਾਮੈਡਿਕਸ ਅਤੇ ਦੋਸਤਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 16 ਸਾਲਾ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇੱਕ ਬੁੱਲ ਸ਼ਾਰਕ ਇਸ ਹਮਲੇ ਲਈ ਜ਼ਿੰਮੇਵਾਰ ਹੋ ਸਕਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸ਼ਾਰਕ ਜਨਮ ਦੇਣ ਲਈ ਸਵੋਨ ਨਦੀ ਵਿੱਚ ਦਾਖਲ ਹੋਈ ਹੋ ਸਕਦੀ ਹੈ। ਪੱਛਮੀ ਆਸਟ੍ਰੇਲੀਆ ਵਿੱਚ ਸਮੁੰਦਰ ਵਿੱਚ ਚਿੱਟੀਆਂ ਸ਼ਾਰਕਾਂ ਲਈ ਟੈਗਿੰਗ ਪ੍ਰੋਗਰਾਮ ਹੈ ਪਰ ਬੁੱਲ ਸ਼ਾਰਕਾਂ ਲਈ ਕੋਈ ਪ੍ਰੋਗਰਾਮ ਨਹੀਂ ਹੈ। ਲਗਭਗ ਅੱਧੀ ਸਦੀ ਵਿੱਚ ਪਰਥ ਦਾ ਪਹਿਲਾ ਨਦੀ ਆਧਾਰਿਤ ਬੈਰੀਅਰ ਮੈਲਵਿਲ ਵਿਖੇ ਲਗਾਇਆ ਜਾਵੇਗਾ। ਹਾਈ ਪ੍ਰੋਫਾਈਲ ਬ੍ਰੇਨ ਸਰਜਨ ਚਾਰਲੀ ਟੀਓ ਦੀ ਸਾਖ ਖਰਾਬ ਹੋਣ ਦੀ ਕਗਾਰ ਤੇ ਹੈ ਕਿਉਂਕਿ ਉਸ ਨੂੰ ਹੈਲਥ ਕੇਅਰ ਸ਼ਿਕਾਇਤ ਕਮਿਸ਼ਨ ਵਿਖੇ 5 ਦਿਨਾਂ ਦੀ ਅਨੁਸ਼ਾਸਨੀ ਸੁਣਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਏ। ਸਿਡਨੀ ਆਧਾਰਿਤ ਨਿਊਰੋ ਸਰਜਨ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਕਿਉਂਕਿ ਉਸ ਨੇ ਡਾਕਟਰੀ ਨਿਗਰਾਨੀ ਤੋਂ ਬਿਨਾਂ ਕੰਮ ਕੀਤਾ ਸੀ। ਉਸ ਉੱਤੇ ਨਿਊ ਸਾਊਥ ਵੇਲਜ਼ ਮੈਡੀਕਲ ਕੌਂਸਲ ਵੱਲੋਂ ਕਿਸੇ ਹੋਰ ਡਾਕਟਰ ਦੀ ਮਨਜ਼ੂਰੀ ਤੋਂ ਬਿਨਾਂ ਕੰਮ ਕਰਨ ਤੇ ਰੋਕ ਲਗਾਈ ਗਈ ਸੀ। ਉਸ ਨੇ ਸੁਣਵਾਈ ਤੋਂ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਰੇਸ਼ਨ ਕਰਨਾ ਜਾਰੀ ਰੱਖੇਗਾ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਏ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਬਾਰਡਰ ਗਵਾਸਕਰ ਸੀਰੀਜ਼ ਦੇ ਤੀਜੇ ਟੈਸਟ ਮੈਚ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ ਏ ਕਿਉਂਕਿ ਧਰਮਸ਼ਾਲਾ ਦੇ ਕ੍ਰਿਕਟ ਗਰਾਊਂਡ ਨੂੰ ਇਸ ਮੌਕੇ ਦੀ ਮੇਜ਼ਬਾਨੀ ਲਈ ਅਯੋਗ ਸਮਝਿਆ ਜਾ ਰਿਹਾ ਏ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੇ ਆਊਟਫੀਲਡ ਦੀ ਮਾੜੀ ਹਾਲਤ ਕਾਰਨ ਇਸ ਨੂੰ ਮੈਚ ਤੋਂ ਹਟਾ ਦਿੱਤਾ ਗਿਆ ਏ। ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਖੇਤਰ ਵਿੱਚ ਕਠੋਰ ਸਰਦੀ ਦੇ ਕਾਰਨ ਆਊਟਫੀਲਡ ਵਿੱਚ ਘਾਹ ਦੀ ਘਣਤਾ ਦੀ ਘਾਟ ਹੈ ਜਿਸ ਕਾਰਨ ਇਸ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਨ ਲਈ ਕੁਝ ਸਮਾਂ ਲੱਗ ਸਕਦਾ ਏ। ਇਸ ਬਦਲਾਅ ਦੇ ਨਾਲ ਆਸਟ੍ਰੇਲੀਆ ਨੂੰ ਇੱਕ ਹੋਰ ਝਟਕਾ ਮਿਲਿਆ ਏ ਕਿਉਂਕਿ ਇਹ ਉਹ ਸਥਾਨ ਸੀ ਜੋ ਕਿ ਤੇਜ਼ ਗੇਂਦਬਾਜ਼ੀ ਲਈ ਸਭ ਤੋਂ ਅਨੁਕੂਲ ਸੀ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਏ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 57 ਰੁਪਏ 16 ਪੈਸੇ, ਪਾਕਿਸਤਾਨ ਦੇ 186 ਰੁਪਏ 39 ਪੈਸੇ ਅਤੇ ਅਮਰੀਕਾ ਦੇ 69 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਇਸ ਦੇ ਨਾਲ ਹੀ ਹੁਣ ਸਮਾਂ ਹੋ ਰਿਹਾ ਏ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਐਡੀਲੇਟ ਜ਼ਿਆਦਾਤਰ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 27 ਅਤੇ 28 ਡਿਗਰੀ। ਮੈਲਬਨ, ਹੋਬਾਰਟ ਅਤੇ ਕੈਨਬਰਾ ਬੱਦਲ ਛਾਏ ਰਹਿਣਗੇ, ਤਾਪਮਾਨ ਕ੍ਰਮਵਾਰ 23 ਅਤੇ 23 ਡਿਗਰੀ। ਸਿਡਨੀ, ਥੋੜੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ, ਤਾਪਮਾਨ ਵੱਧ ਤੋਂ ਵੱਧ 25 ਡਿਗਰੀ। ਬ੍ਰਿਸਬਨ, ਮੀਂਹ ਦੇ ਨਾਲ ਤੂਫਾਨ ਦੀ ਸੰਭਾਵਨਾ ਏ, ਤਾਪਮਾਨ ਵੱਧ ਤੋਂ ਵੱਧ 29 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।